ਸ਼ਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹ ਕਾਮ ਕ੍ਰੋਧ ਦੋਇ ਖੇਤ ਲੱਭ ਵਤਰ ਦਰੋਗ ਬੀਓ ਹਾਲੀ ਰਾਹਕ ਖੇਤ।
ਜਿਹੜਾ ਸਾਵਣ ਹੈ ਨਾ ਸਿਉਂਕਣ ਨਾਲ,
ਹਾਂਜੀ
ਕਿਤੇ ਸਿਆਰੀ ਨਾਲ ਵੀ ਆਇਆ ਸਾਵਣੀ ਸਰਸੀ ਕਾਮਣੀ, ਉੱਥੇ ਆਣੇ ਨੂੰ ਸਿਆਰੀ ਹੈ, ਉੱਥੇ ਇਸੇ ਲਿੰਗ ਚ ਹੈ ਤੇ ਸਾਵਣ ਪੁਲਿੰਗ ਦੇ ਵਿਚ ਆਇਆ ਹੋਇਆ। ਸਾਵਣ ਸਾ ਅਲੱਗ ਹੈ, ਵਣ ਅਲੱਗ ਹੈ, ਉਹਦਾ ਹੀ ਰੂਪ ਹੋ ਜਾ, ਉਹੀ ਬਣ ਜਾ ਜਿਹਾ ਜਾ ਉਹ ਹੈ, ਉਹ ਜਾ ਤੂੰ ਬਣ ਜਾ ਜਿਹਾ ਜਾ ਚੇਤਾ ਮਨ ਨੂੰ ਕਿਹਾ ਜਾ ਤੂੰ ਬਣ ਜਾ ਇੱਕੋ ਜੋ ਦੋਏ। ਰਾਤੀ ਰੰਗ ਚੜਿਆ ਹੋਇਆ ਅਹਾੜ ਦਿਓ, ਬਸ ਐ ਸਮਝ ਲਓ ਤੁਹਾਡੇ ਚ ਅਸਾੜ ਦੇ ਦਿਨ ਵਰਗਾ ਦਿਨ ਚੜੂਗਾ। ਅਸਾੜ ਦਾ ਮਹੀਨਾ ਹੁੰਦਾ, ਚਾਨਣ ਬਹੁਤ ਉੱਪਰ ਆ ਜਾਂਦਾ, ਸੂਰਜ ਉੱਪਰ ਹੁੰਦਾ ਛੇਤੀ, ਉਹ ਚਾਨਣ ਜ਼ਿਆਦਾ ਤੇਜ਼ ਹੁੰਦਾ, ਸਿਖਰ ਹੋਵੇ ਸੂਰਜ ਸਿਆਲ ਦੇ ਮਹੀਨੇ ਚਾਨਣ ਘੱਟ ਦਿੰਦਾ ਹੁੰਦਾ, ਸੂਰਜ ਤਿਰਛੀਆਂ ਕਿਰਨਾਂ ਹੁੰਦੀਆਂ ਨੇ, ਗਰਮੀ ਵੀ ਪੂਰੀ ਤੇਜ਼ ਵੀ ਪੂਰਾ ਹੁੰਦਾ, ਚਾਨਣ ਵੀ ਪੂਰਾ ਹੁੰਦਾ, ਗਿਆਨ ਪ੍ਰਚੰਡ ਹੁੰਦਾ, ਪ੍ਰਚੰਡ ਗਿਆਨ ਦੀ ਅਵਸਥਾ ਹੋਜੂਗੀ, ਚਾਨਣ ਚਿੱਟਾ ਹੋਜੂਗਾ ਬਾਹਰ। ਹਾਂਜੀ
ਕਾਮ ਕ੍ਰੋਧ ਦੋਏ ਖੇਤ,
ਕਾਮ ਨਾਲ ਕ੍ਰੋਧ ਦੋਏ ਖੇਤ ਨੇ, ਖੇਤਾਂ ਦੇ ਉੱਤੇ ਹੀ ਪੈਣੇ ਆ ਧੁੱਪ, ਹਾੜ ਦੀ ਜੇ ਧੁੱਪ ਪੈਂਦੀ ਹੈ ਸਭ ਸੁੱਕ ਜਾਂਦਾ, ਸੌਣ ਬਾਅਦ ਚ ਆਉਂਦਾ ਜ਼ਮੀਨ ਤਪਾ ਕੇ ਰੱਖ ਦਿੰਦਾ, ਕਾਮ ਔਰ ਕ੍ਰੋਧ ਦੇ ਖੇਤਾਂ ਨੂੰ ਤਪਾ ਕੇ ਰੱਖ ਦਿੰਦਾ, ਜੋ ਕਾਬੂ ਦਾ ਸਭ ਸਾੜ ਦਿੰਦਾ ਵਿੱਚ, ਗਿਆਨ ਪ੍ਰਚੰਡ ਜਦ ਹੁੰਦਾ।
ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਇਸ ਤਰ੍ਹਾਂ ਦੀ ਮਨ ਚ ਤਿੱਖ ਹੋ ਕੇ ਅੰਦਰ ਪੂਰਾ ਪ੍ਰਕਾਸ਼ ਹੋ ਗਿਆ, ਫਿਰ ਕਾਮ ਕ੍ਰੋਧ ਦੋਹੇ ਸੜ ਜਾਂਦੇ ਆ ਜੀ।
ਜੇ ਜ਼ਮੀਨ ਤਪਦੀ ਹੈ ਉਹਦੇ ਚ ਪੈਦਾ ਕੀ ਹੋਣਾ, ਪੈਦਾ ਹੀ ਨੀ ਹੋ ਸਕਦਾ ਕੁਛ, ਬੁਖਾਰ ਹੀ ਨੀ ਪੈਦਾ ਹੋ ਸਕਦੇ, ਕ੍ਰੋਧ ਬੁਖਾਰ ਪੈਦਾ ਹੋਣੇ ਨੇ, ਕਾਮਨਾਵਾਂ ਇੱਛਾਵਾਂ ਪੈਦਾ ਹੋਣੀਆਂ ਨੇ, ਪੈਦਾ ਹੀ ਨੀ ਹੋ ਸਕਦਾ ਕੁਛ। ਜ਼ਮੀਨ ਤਾਂ ਸੁੱਕੀ ਹੈ, ਜੋ ਜੌ ਭੁੰਨਣ ਪਠਿਆਰੇ ਉਹ ਗੱਲ ਤਾਂ ਹੋਈ ਹੋਈ ਹੈ,
ਉਹ ਆਮ
ਪੈਦਾ ਹੋਣ
ਜਿਹੜੇ ਆਮ ਅਰਥ ਹੈ ਉਹ ਕਹਿੰਦੇ ਆ ਵੀ ਇਹ ਦੋਹੇ ਖੇਤ ਦੇ ਵਿਚ ਜਮਾਏ ਹੋਏ ਹੈ ਕਾਮ ਤੇ ਕ੍ਰੋਧ,
ਉਹਨਾਂ ਨੇ ਜਮਾਏ ਹੋਏ ਨੇ ਨਾ ਫਿਰ। ਹਾਂਜੀ
ਲੱਭ ਵਤਰ ਦਰੋਗ ਬੀਓ ਹਾਲੀ ਰਾਹਕ ਹੇਤ,
ਜਿਹੜਾ ਲੱਭ ਹੈ ਉਹ ਇੰਨਾ ਕੁ ਚਾਹੀਦਾ ਜਿੰਨਾ ਕੁ ਖੇਤ ਦੇ ਵਿਚ ਵਤਰ ਚਾਹੀਦਾ, ਖੇਤ ਦੇ ਵਿਚ ਵਤਰ ਵੀ ਚਾਹੀਦਾ ਨਾ, ਇੰਨਾ ਕੁ ਲੋਭ ਚਾਹੀਦਾ ਅੰਦਰ ਆਪਣੇ, ਆਪ ਨਾ ਦਿਓ ਤਾਂ ਲੇਵੋ ਮੰਗੇ, ਦੋਏ ਸਿਰ ਮੰਗੂ ਚੂਨਾ ਪਾਓ ਕੇ ਉਹ ਸੰਗ ਲੂਨਾ, ਸਿਰ ਮੰਗੂ ਦਾਲੇ ਮੌਕੇ, ਇਹ ਇੰਨਾ ਕੇ ਕਹਿੰਦੇ ਬਸ ਲੱਭ ਕਰੋ ਜੇ ਕਰਨਾ, ਜਿਆਦਾ ਨੀ, ਇਹ ਆਪਣਾ ਦੇਹ ਤੋਂ ਲੋਕ ਮੰਗੇ ਇੰਨਾ ਕੁ ਭਾਵੇਂ ਗੱਲ, ਸਰੀਰ ਵਾਸਤੇ ਹੈ ਆਪਣੇ ਵਾਸਤੇ ਨੀ ਹੈ, ਸਰੀਰ ਨੂੰ ਇੰਨਾ ਚਾਹੀਦਾ ਹੀ ਚਾਹੀਦਾ, ਇੰਨਾ ਕੁ ਤੁਸੀਂ ਲਾਭ ਕਰ ਸਕਦੇ ਹੋ ਜਿੰਨਾ ਖੇਤ ਦੇ ਵਿਚ ਬੱਤਰ ਹੁੰਦਾ, ਮਮੂਲੀ ਨਵੀ ਜ਼ਮੀਨ ਹੁੰਦੀ ਹੈ।
ਦਰੋਗ ਬੀਓ
ਜਿਹੜਾ ਬੀਜ ਹੈ ਵਿਚ ਬੀਜਣਾ, ਉਹ ਰੋਗਦਾਰ ਨੀ, ਗੁਣ ਬੀਜਣੇ ਨੇ ਉਗੜ ਨੀ ਬੀਜਣੇ, ਨਾਮ ਰਾਸ ਨਾਲ ਜੇ ਤੁਸੀਂ ਉਹਨੂੰ ਸਿੰਜੋਗੇ ਇੰਨਾ ਵੀ ਬੱਤਰ ਹੋਜੂਗਾ, ਰੋਗ ਨੀ ਬੀਜਣਾ, ਦਰੋਗ ਵੀ ਹੋ ਹੰਕਾਰ ਨੀ ਬੀਜਣਾ, ਨਿਬਰਤਾ ਬੀਜਣੀ, ਰੋਗ ਰਹਿਤ ਬੀਜ ਹੋਵੇ, ਹੰਕਾਰ ਤੋਂ ਰਹਿਤ ਬੀਜ ਹੋਵੇ, ਜੋ ਬੀਜਣਾ ਹੰਕਾਰ ਨਾ ਹੋਵੇ ਉਹਦੇ ਵਿਚ, ਮੋਬੇ ਨਾ ਹੋਵੇ, ਬੀਜੋ ਜੋ ਮਰਜੀ, ਸੇਵਾ ਬੀਜੋ ਤਾਂ ਵੀ ਰੋਗ ਰਹਿਤ ਹੋਵੇ ਹੰਕਾਰ ਤੋਂ ਰਹਿਤ ਹੋਵੇ, ਮੈਂ ਦਾਨ ਹੈ ਰੋਗ ਰਹਿਤ ਹੋਵੇ ਉਹ ਚ ਹੰਕਾਰ ਨੀ ਹੋਣਾ ਚਾਹੀਦਾ। ਹਾਂਜੀ
ਹਾਲੀ ਰਾਹਕ ਹੇਤ,
ਰਾਹਕ ਹਾਲੀ ਰਸਤੇ ਚੱਲਣ ਵਾਲਾ ਹੋਵੇ, ਸੱਚੇ ਮਾਰਗ ਤੇ ਰਾਹਕ ਹੋਵੇ, ਰਾਹ ਚੱਲਣ ਵਾਲਾ, ਰਸਤੇ ਦਾ ਧਾਰ ਵੀ, ਔਰ ਰਸਤੇ ਨਾਲ ਪ੍ਰੇਮ ਵੀ ਹੋਵੇ ਚੱਲਣ ਨਾਲ, ਖੇਤ ਵੀ ਹੋਵੇ, ਸਿੱਖੀ ਦੇ ਮਾਰਗ ਨੂੰ ਧਾਰਨ ਕਰਨ ਵਾਲਾ ਹੀ ਨਾ ਹੋਵੇ, ਸਿੱਖੀ ਦੇ ਪ੍ਰਚਾਰ ਦਾ ਹਿਤਕਾਰੀ ਵੀ ਹੋਵੇ, ਰਾਗ ਉਹ ਜਾਣਾ ਭੇਗ ਧਾਰਨ ਕਰਨ ਕਰ ਲੈਣ ਦੇ ਬਰਾਬਰ ਹੈ,
ਠੀਕ ਹੈ,
ਖੇਤ ਹੋਣਾ ਹੋਰ ਗੱਲ ਹੈ, ਬਾਹ ਫਿਰ ਉਹ ਜੇ ਹੇਤ ਹੋਊ ਤਾਂ ਰੋਲ ਮਾਡਲ ਬਣੂਗਾ, ਕਮ ਸੇ ਕਮ ਰੋਲ ਮਾਡਲ ਜ਼ਰੂਰ ਬਣੂਗਾ, ਜੇ ਬਹੁਤਾ ਗਿਆਨ ਨਹੀਂ ਹੋਊ ਤਾਂ ਰੋਲ ਮਾਡਲ ਜ਼ਰੂਰ ਸਿੱਖੀ ਦਾ ਬਣੂਗਾ, ਰਾਗ ਵੀ ਹਿਤਕਾਰੀ ਹੋਵੇ, ਪੰਥ ਦਾ ਹਿੱਤ ਵਾਲਾ ਹੋਵੇ, ਪੰਥ ਦਾ ਨੁਕਸਾਨ ਨਾ ਕਰੇ, ਸਿੱਖੀ ਨੂੰ ਬਦਨਾਮ ਕਰਨ ਵਾਲਾ ਨਾ ਹੋਵੇ, ਜਿਹਦੇ ਨਾਲ ਸਿੱਖੀ ਦੀ ਇੱਜ਼ਤ ਵਧੇ, ਐਸਾ ਸਿੱਖ ਚਾਹੀਦਾ। ਹਾਂਜੀ
ਅੱਛਾ ਜੀ, ਦਰੋਗ ਅੱਖਰ ਇੱਕ ਜਗ੍ਹਾ ਪਹਿਲਾਂ ਵੀ ਆਉਂਦਾ, ਉੱਥੇ ਦਰੋਗ ਪੜਨ ਦੇ ਨਾਲ ਹੈ ਜੀ, ਦਰੋਗ ਪੜ ਪੜ ਖੁਸ਼ੀ ਹੋਈ, ਤੇ ਲੰਘ ਕਬੀਰ ਜੀ ਦਾ ਉਹਦੇ ਚ ਦਰੋਗ,
ਠੀਕ ਹੈ ਫਿਰ ਖੁਸ਼ੀ ਤਾਂ ਹੀ ਹੋਊਗੀ ਜੇ ਦਰੋਗ ਚੀਜ਼ ਪੜੂਗਾ, ਜਿਸ ਚੋਂ ਹੰਕਾਰ ਨਾ ਪੈਦਾ ਹੋਵੇ, ਵਿਦਿਆ ਚੋਂ ਹੰਕਾਰ ਪੈਦਾ ਹੁੰਦਾ ਖੁਸ਼ੀ ਨੀ ਹੁੰਦੀ, ਹੰਕਾਰ ਹੁੰਦਾ, ਵਿਦਿਆ ਨਾ ਪੜੂ ਬਾਦ ਨਾ ਜਾਣੂ, ਵਿਦਿਆ ਚੋਂ ਵਾਦ ਵਿਵਾਦ ਪੈਦਾ ਹੁੰਦਾ ਪੜੇ ਤੇ, ਜਿਹੜੀ ਦਰੋਗ ਹੈ ਉਹ ਚੋਂ ਵਾਦ ਵਿਵਾਦ ਨੀ ਪੈਦਾ ਹੁੰਦਾ, ਰੋਗ ਨੀ ਪੈਦਾ ਹੁੰਦਾ, ਜਿਹੜੀ ਪੜਾਈ ਚੋਂ ਹੰਕਾਰ ਪੈਦਾ ਹੋਊ ਉੱਥੇ ਵਾਦ ਵਿਵਾਦ ਵੀ ਪੈਦਾ ਹੋਊਗਾ।
ਅੱਛਾ, ਦਰੋਗ ਦਾ ਭਾਵ ਝੂਠਾ ਹੈ ਜੀ,
ਰੋਗ ਰਹਿਤ।
ਅੱਛਾ ਜੀ, ਇਹ ਸਾਹਿਬ ਸਿੰਘ ਦਰੋਗ ਨੂੰ ਝੂਠ ਲਿਖਦੇ ਆ, ਇਹਦਾ ਦਾ ਫਿਰ ਅਰਥ ਬਿਲਕੁਲ ਉਲਟੇ ਹੋ ਜਾਣਗੇ।
ਉਹ ਤੁਸੀਂ ਦੇਖ ਲੋ, ਉਹਨੂੰ ਤੋਲ ਕੇ ਕੰਡੇ ਤਕੜੀ ਪਾ ਕੇ ਜੇ ਉਹਦੇ ਨਾਲ ਅਰਥ ਬਣਦੇ ਨੇ ਵਧੀਆ ਤਾਂ।
ਉਹ ਕਹਿੰਦੇ ਦਰੋਗ ਦਾ ਭਾਵ ਹੈਗਾ ਝੂਠ, ਦਰੋਗ ਪੜ ਪੜ ਇਹ ਪੜ ਕੇ ਕਿ ਵੇਦ ਝੂਠੇ ਹਨ ਜਾਂ ਇਹ ਪੜ ਕੇ ਕਿ ਕਿਤੇਬ ਝੂਠੇ ਹਨ। ਸ਼ਬਦ ਹੈਗਾ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹੇ, ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ।
ਫਿਰ ਉਹ ਕਹਿਤਾ ਇੱਕ ਪਾਸੇ ਬਾਦ ਵਿਵਾਦ ਵਾਲੇ ਨੇ, ਉਹ ਰੋਗੀ ਨੇ ਰੋਗ ਪੜਦੇ ਨੇ, ਸਿਮਰਤ ਸ਼ਾਸਤਰ ਪੜਦੇ ਨੇ, ਇੱਕ ਪਾਸੇ ਜਿਹੜੇ ਵੇਦ ਪੜਦੇ ਨੇ ਦਰੋਗ ਪੜਦੇ ਨੇ, ਗੁਰਬਾਣੀ ਪੜਦੇ ਨੇ, ਉਹ ਰੋਗ ਦਾ ਉਹਨਾਂ ਦੇ ਅਹੰਕਾਰ ਪੈਦਾ ਨਹੀਂ ਹੁੰਦਾ, ਉਹ ਆਪਸ ਵਿੱਚ ਮਿਲਾਪ ਹੁੰਦਾ ਉਹਨਾਂ ਦਾ। ਵਿਦਵਾਨ ਤਾਂ ਕਦੇ ਵੀ ਚਾਰ ਇਕੱਠੇ ਨਹੀਂ ਬੈਠ ਸਕਦੇ, ਇੱਕ ਦੂਜੇ ਨਾਲ ਈਰਖਾ ਕਰਦੇ ਹੁੰਦੇ ਨੇ, ਗੁਰਮੁਖ ਦੀ ਕਰਦੇ ਈਰਖਾ, ਚਾਹੇ ਲੱਖ ਕਰੋੜ ਵੀ ਹੋਣ।
ਠੀਕ ਹੈ ਜੀ। ਇੱਕ ਜਗ੍ਹਾ ਰਾਮਕਲੀ ਵਾਰ ਵਿੱਚ ਨੌ ਬੀਜ ਬਖਸ਼ੀਸ਼ ਬੋਹਲ ਦੁਨੀਆ ਸਗਲ ਦਰੋਗ, ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ।
ਇੱਥੇ ਵੀ ਠੀਕ ਹੈ, ਸਾਰਿਆਂ ਨੂੰ ਰੋਗ ਰਹਿਤ ਕਰ ਦੂ, ਜੇ ਆ ਕੁਛ ਮਿਲ ਜਾ ਖਾਣ ਨੂੰ, ਜੇ ਨਾਮ ਦਾ ਬੋਹਲ ਲੱਗ ਜਾ,
ਨੌ ਬੀਜ ਬਖਸ਼ੀਸ਼ ਬੋਹਲ,
ਓਹ ਬਖਸ਼ੇ ਜੋ ਹੋ ਜਾ, ਬੋਹਲ ਲੱਗ ਜਾ, ਢੇਰ ਲੱਗ ਜਾ, ਲਗਾਤਾਰ ਮਿਲੀ ਜਾਵੇ, ਨਾਮ ਦਾ ਬੂੰਦ ਵੀ ਹੈ, ਜੇ ਝੜੀ ਲੱਗ ਜਾ ਬਰਸ ਤੇ ਹਟੇ ਹੀ ਨਾ, ਜੇ ਬਾਹਰ ਚ 400-500 ਸਾਲ ਹੋ ਹੀ ਜਾਵੇ ਗੁਰਮਤਿ ਦੀ, ਤਾਂ ਇੱਥੇ ਰੋਗ ਰਹਿਤ ਰਹਿ ਕੌਣ ਜਾਊ। ਫੜਜੀ ਤਾਂ 1000 ਸਾਲ ਸਿੱਖੀ ਦਾ ਪ੍ਰਚਾਰ ਜੋਰਾਂ ਸ਼ੋਰਾਂ ਤੇ ਰਹੇ, ਔਰ ਸਿੱਖੀ ਅਨੁਸਾਰ ਹੀ ਦੁਨੀਆਂ ਦੇ ਉਹ ਰਾਜ ਚੱਲੇ, ਸਾਰੇ ਹੀ ਰੋਗ ਹੋ ਜਾਣਗੇ, ਮਾੜੇ ਕਰਮ ਵਾਲਾ ਭਾਵੇਂ ਹੰਕਾਰ ਹੀ ਰਹਿ ਜਾਏ।
ਠੀਕ ਹੈ। ਇੱਥੇ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਦਰੋਗ ਦੇ ਨਾਸ਼ਵੰਤ, ਪਹਿਲਾਂ ਝੂਠਾ ਕੀਤੇ ਸੀਗੇ ਪਹਿਲੇ ਸ਼ਬਦ ਵਿੱਚ।
ਨਹੀਂ, ਮੈਂ ਕੀਤੇ ਨੇ ਲਫ਼ਜ਼ ਦੇ ਸੰਧੀ ਵਿਛੇਦ ਕਰਕੇ ਅਰਥ।
ਠੀਕ ਹੈ ਜੀ।
ਜੇ ਤੁਸੀਂ ਲਫ਼ਜ਼ ਦੇ ਅਰਥ ਕਰਨੇ ਨੇ ਅੰਦਾਜ਼ੇ ਨਾਲ ਨਹੀਂ ਕਰ ਸਕਦੇ, ਸੰਧੀ ਵਿਛੇਦ ਕਰੋ। ਰੋਗ ਨਾਲ ਦੰਦਾ ਨੈਗੇਟਿਵ ਲਾ ਕੇ ਦਰੋਗ ਹੋ ਗਿਆ, ਰੋਗ ਰਹਿਤ।
ਠੀਕ ਹੈ।
ਉਹ ਗਰਾਊਂਡ ਹੈ ਅਰਥ ਕਰਨ ਦੀ, ਉਹਦੇ ਉਹ ਗਰਾਊਂਡ ਕੀ ਹੈ?
ਉਹਨਾਂ ਦੇ ਅਰਥ ਉਲਟੇ ਹੋਏ ਨੇ। ਪ੍ਰਭੂ ਦਾ ਨਾਮ ਬੀਜ ਹੋਵੇ ਤਾਂ ਪ੍ਰਭੂ ਦੀ ਬਖਸ਼ਿਸ਼ ਬੋਲ ਇਕੱਠਾ ਹੁੰਦਾ ਹੈ ਤੇ ਸਾਰੀ ਦੁਨੀਆਂ ਝੂਠੀ ਦਿਸ ਪੈਂਦੀ ਹੈ, ਉਹ ਐਂ ਲਿਖਦੇ।
ਉਹ ਨਾਮ ਦਾ ਬੋਲ ਤਾਂ ਜਦ ਉਹ ਦੁਨੀਆਂ ਨੂੰ ਤਾਂ ਝੂਠੀ ਪਹਿਲਾਂ ਹੀ ਦਿਸ ਪੈਂਦੀ ਹੈ, ਉਹਨੂੰ ਕੀ ਪਤਾ? ਉਹਨੂੰ ਦਿਸੀ ਝੂਠੀ, ਉਹਨੂੰ ਨੀ ਝੂਠੀ ਦਿਸੀ, ਉਹਨੂੰ ਕੀ ਪਤਾ ਕਾ ਝੂਠੀ ਦਿਸਦੀ ਹੈ? ਪਤਾ ਜਿਹਨੂੰ ਦਿਸਦੀ ਹੈ ਉਹਨੂੰ ਪਤਾ ਲੱਗਦਾ ਵੀ ਕਦੋਂ ਜਿਵੇਂ ਝੂਠੀ ਦਿਸਦੀ ਹੈ, ਝੂਠ ਤਾਂ ਨਾਲੇ ਦੀਦਾ ਹੀ ਹੈ, ਜੋ ਦੀਦਾ ਉਹੀ ਤਾਂ ਝੂਠ ਹੈ। ਹੁਣ ਦੁਨੀਆਂ ਝੂਠੀ ਦਿਸ ਪੈਂਦੀ ਹੈ, ਦਿਸਦਾ ਤਾਂ ਪਹਿਲਾਂ ਜੰਮਦੇ ਨੂੰ ਹੀ ਹੈ, ਜੋ ਦੀਦਾ ਉਹੀ ਤਾਂ ਝੂਠ ਹੈ। ਉਹ ਮੰਨ ਲੈਂਦਾ ਕਿ ਨਹੀਂ ਮੰਨ ਲੈਂਦਾ, ਗੱਲ ਇਹ ਮੰਨਦਾ ਕਾਹਦਾ? ਉਹਨੂੰ ਲਿਖਣਾ ਚਾਹੀਦਾ ਝੂਠੀ ਦੁਨੀਆਂ, ਉਹਨੂੰ ਮੰਨ ਲੈਂਦਾ, ਦਿਸਣ ਦੀ ਗੱਲ ਨਾ ਕਰਦਾ, ਮੰਨਣ ਦੀ ਗੱਲ ਕਰਦਾ।
ਠੀਕ ਹੈ ਜੀ।
ਹਾਂਜੀ,
ਤਾਂ ਸ਼ੁਰੂ ਤੋਂ ਫਿਰ ਐਂ ਪੜਾਂਗੇ ਇਹਨੂੰ। ਸਾਵਣ ਰਾਤੀ ਆਹਾੜ ਦੇ ਕਾਮ ਕ੍ਰੋਧ ਦੋਏ ਖੇਤ, ਲੱਭ ਵੱਤਰ ਦਰੋਗ ਬੀਓ ਹਾਲੀ ਰਾਹਕ ਹੇਤ।
ਇਹ ਗੱਲ ਹੈ ਕਿ ਸਾਵਣ ਉਹਦਾ ਹੀ ਰੂਪ ਹੋ ਜਾ, ਜਿਹੜੀ ਨਾਮ ਦੇ ਰੰਗ ਰੰਗੀ ਕਰਤਾਰੀ ਨੂੰ ਕਿਹਾ, ਦਰਸ਼ਨ ਵੀ ਹੋ ਗਿਆ, ਪਰਸਨ ਵੀ ਹੋ ਗਿਆ, ਸਰਸਨ ਵੀ ਹੋ ਗਿਆ, ਹਰਸਨ ਵੀ ਹੋ ਗਿਆ। ਦਰਸ਼ਨ ਪਰਸਨ ਦਰਸ਼ਨ ਹਰਸਨ ਰੰਗ ਰੰਗੀ ਕਰਤਾਰੀ ਉਹਨੂੰ ਗਾਹ ਕਿਹਾ, ਹੁਣ ਤੈਂ ਕੀ ਕਰਨਾ? ਉਹੀ ਬਣ ਜਾ, ਹੁਣ ਤੂੰ ਆ ਜਾ ਮੈਦਾਨ ਚ ਤਲਵਾਰ ਲੈ ਕੇ ਗਿਆਨ ਖੜ ਜਾ, ਚੱਡੀ ਬਣ ਜਾ, ਚੱਡੀ ਦਾ ਰੂਪ ਧਾਰਨ ਕਰ ਲੈ। ਲੱਭ ਲੋਕ ਦਾ ਖੇਤ ਬਣਾ ਲੈ, ਜੰਗ ਉਹ ਖੇਤ ਚ ਹੁੰਦੀ ਹੁੰਦੀ ਹੈ, ਮਸਲ ਦੇ ਪੈਰਾਂ ਥੱਲੇ ਖੇਤ ਦੇ ਵਿੱਚ ਕੁਛ ਨੀ ਰਹਿੰਦਾ ਜਿੱਥੇ ਜੰਗ ਹੁੰਦੀ ਹੈ, ਝੋਟਿਆਂ ਦਾ ਭਿੜਨਾ, ਝਾੜਾਂ ਦਾ ਨਾਸ।
ਕਬੀਰ ਜੀ ਵੀ ਕਹਿੰਦੇ ਨਾ, ਖੇਤ ਜੋ ਮੰਡੇ ਉਹ ਸੂਰਮਾ,
ਚੰਗੇ ਮੈਦਾਨ ਹੁੰਦਾ, ਖੇਤ ਹੀ ਕਰੋ ਨਵੇੜਾ।
ਠੀਕ ਹੈ ਜੀ। ਹੱਲ ਵਿਚਾਰ ਵਿਕਾਰ ਮਨ ਹੁਕਮੀ, ਹੱਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ, ਨਾਨਕ ਲੇਖੈ ਮੰਗੀਐ ਔਤ ਜਣੇਂਦਾ ਜਾਏ।
ਹੱਲ ਕੀ ਹੈ? ਬਾਰ ਬਾਰ ਆਪਾਂ ਹੱਲਦੇ ਆ, ਹੱਲ ਚਲਾਉਂਦੇ ਆ ਨਾ ਜ਼ਮੀਨ ਨੂੰ, ਕੁਰੇਦੇ ਆ, ਉਹ ਜਿਹੜੀ ਸ਼ਬਦ ਵਿਚਾਰ ਕਰਦੇ ਆ, ਇਹ ਹੱਲ ਚੱਲਦਾ ਰੋਜ਼, ਕੋ ਨਵਾਂ ਨਿਕਲਿਆ ਹੁੰਦਾ ਵਿੱਚੋਂ, ਅਲਟ ਪਲਟ ਕਰਕੇ, ਅਲਟ ਪਲਟ ਕਰਦਾ ਹਰ ਮਿੱਟੀ ਨੂੰ, ਇਹ ਅਲਟ ਪਲਟ ਕਰੇ ਤੇ ਬਹੁਤ ਕੁਛ ਲੱਭਦਾ ਵਿੱਚੋਂ, ਜਿਹੜੇ ਮੋਤੀ ਨੇ ਵਿੱਚ ਲੋਕ ਆਲੂ ਲੱਭੀ ਜਾਂਦੇ ਨੇ ਹੜ ਨਾਲ, ਅਸੀਂ ਹੀਰੇ ਮੋਤੀ ਛੱਡੀ ਫਿਰਦੇ ਹਾਂ, ਅਗਲੇ ਆਲੂ ਛੱਡਦੇ ਨੀ ਹਨ, ਹਲਦਾ ਕੇ ਫੇਰ ਚੁੱਕ ਲੈਂਦੇ ਨੇ। ਹਲ ਵਿਚਾਰ ਸ਼ਬਦ ਵਿਚਾਰ ਇੱਕ ਹਲ ਦਾ ਰੂਪ ਹੈ, ਰੋਜ਼ ਚਲਾਉਣਾ ਜਿਹੜਾ ਵਿਕਾਰ, ਜਿਹੜੇ ਵਿਕਾਰਾਂ ਵਾਸਤੇ ਚਲਾਉਣਾ ਨਾ, ਨਾਫੂਸ ਵਾਸਤੇ ਹਲ ਚਲਾਈਦਾ, ਜੜ ਪੱਟੀ ਜਾਵੇ ਵਿਕਾਰਾਂ ਦੀ, ਜੜ ਪੱਟੀ ਜਾਵੇ। ਹਾਂਜੀ,
ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ।
ਵਿਕਾਰ ਤੇ ਆਪਾਂ ਕੌਮਾਂ ਲਾਵਾਂਗੇ।
ਅੱਛਾ ਜੀ,
ਨਾ ਮਨਾਂ ਦੇ ਹਿਸਾਬ ਨਾਲ ਫਸਲ ਹੁੰਦੀ ਹੈ ਨਾ।
ਅੱਛਾ,
ਵਾਸਤੇ ਹਲ ਚਲਾਓ।
ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ।
ਸ਼ਬਦ ਵਿਚਾਰ ਹੈ, ਸ਼ਬਦ ਵਿਚਾਰ ਹੈ, ਉਹ ਤਾਂ ਕਰਨੀ ਹੈ ਕਿਤੇ ਗਲਤੀ ਤਾਂ ਨਹੀਂ ਕੋਈ ਲੱਗ ਗਈ ਆਪਾਂ ਨੂੰ। ਅਰਥ ਗਲਤ ਤਾਂ ਨਹੀਂ ਕਰ ਬੈਠੇ, ਬਾਰ ਬਾਰ ਜਪਣਾ, ਬਾਰ ਬਾਰ ਵਿਚਾਰ ਕਰਦੀ ਹੈ।
ਠੀਕ ਹੈ,
ਕਿਤੇ ਗਲਤੀ ਤਾਂ ਨਹੀਂ ਬੈਠੀ। ਗਲਤੀ ਨਾਲ ਵੀ ਕੋਈ ਝਿੜਕਾ ਦੀ ਰਹਿ, ਕੋਈ ਐਸਾ ਬੂਟੀ ਨਹੀਂ ਰਹਿ ਜਾਵੇ ਜਿਹੜੀ ਫਸਲ ਨੂੰ ਨੁਕਸਾਨ ਪਹੁੰਚਾ ਦੇਵੇ। ਗਲਤੀ ਨਾਲ ਕੋਈ ਐਸਾ ਉਪਕਰਣਾ ਰਹਿ ਜਾਏ ਜਿਹੜਾ ਗੁਣ ਦੇ ਨਾਲ ਗੁਣ ਨੂੰ ਕਿਸੇ ਨੂੰ ਦਾਗ ਦੇਵੇ। ਕੱਲ ਨੂੰ ਗੁਣ ਦਾ ਕੀ ਹੋ ਜੂਗਾ ਉਹਦੇ ਨਾਲ? ਫਿਰ ਕੀ ਹੈ? ਮਨ ਹੁਕਮੀ, ਹੁਕਮੀ ਅਸਲ ਚ ਮਨ ਨਹੀਂ ਮੇਰਾ ਲਫ਼ਜ਼ ਹੈ, ਬਣ ਚਾਹੀਦਾ ਲਫ਼ਜ਼, ਬਣ ਹੁਕਮੀ। ਬੱਬੇ ਤੋਂ ਕਿਤੇ ਮੰਮਾ ਹੋਇਆ ਹੋਇਆ, ਬਣ ਹੁਕਮੀ, ਹੁਕਮੀ ਬਣ ਕੇ ਖੱਟੇ ਖਾਏ। ਮਨ ਲਫ਼ਜ਼ ਗੱਲ ਨਹੀਂ ਬਣਦੀ ਹੈਗੀ ਮੰਮੇ ਨਾਲ, ਬੱਬੇ ਤੋਂ ਕਿਤੇ ਮੰਮਾ ਬਣਿਆ ਹੋਇਆ। ਬਣ ਹੁਕਮੀ ਤਾਂ ਕੋਈ ਗੱਲ ਬਣੀ ਨਾ, ਹੁਕਮ ਚ ਚੱਲ ਪਰਵਾਹ ਨਾ ਕਰ ਕਿਸੇ ਗੱਲ ਦੀ। ਫਿਰ ਖੱਟ ਖਾ, ਮੋਜਾ ਹੀ ਮੋਜਾ ਨੇ। ਸ਼ਬਦ ਵਿਚਾਰ ਚੱਲਦੀ ਰਹਿਣੀ ਹੈ, ਵਿਕਾਰ ਪੈਦਾ ਨਹੀਂ ਰਹਿਣਾ ਕੋਈ, ਭਾਵੇਂ ਮੋਜਾ ਹੀ ਮੋਜਾ।
ਇਹ ਠੀਕ ਹੈ, ਕਿਉਂਕਿ ਮਾਨ ਅੱਖਰ ਜਿੱਥੇ ਗੁਰਬਾਣੀ ਚ ਇਹ ਚਾਰ ਜਗ੍ਹਾ ਆਉਂਦਾ ਜੀ, ਮਾਨ ਅੱਖਰ ਮੁਕਤਾ।
ਹਾਂਜੀ ਹਾਂਜੀ,
ਇੱਕ ਤਾਂ ਇੱਥੇ ਆ ਗਿਆ, ਪਰ ਅੱਗੇ ਮਿਣਤੀ ਵਾਸਤੇ ਆਉਂਦਾ, ਲੱਖ ਮਨ ਸੋਏ ਨਾ ਲੱਖ ਮਨ ਰੂਪਾ।
ਹਾਂ, ਉਹ
ਅੱਛਾ ਜੀ, ਇੱਕ ਜਗ੍ਹਾ ਆਉਂਦਾ ਜੀ ਸਾਡੇ ਤ੍ਰੈ ਮਨ ਦੇਹੁਰੀ, ਮਿਣਤੀ ਨਾਲ ਆਉਂਦਾ। ਹਾਂਜੀ, ਤੇ ਇਹ ਔਂਕੜ ਨਾਲ ਇੱਕੇ ਜਗ੍ਹਾ ਆਉਂਦਾ, ਸੌ ਮਨ ਹਸਤੀ ਘਿਓ ਗੁੜ ਖਾਵੇ।
ਆਹੋ ਆਹੋ, ਉਹ ਵੀ ਮਨ ਵਧਣੇ ਆ।
ਹਾਂਜੀ, ਇਹਦੇ ਨਾਲ ਗਿਣਤੀ ਵਾਚਕ ਅੱਖਰ ਆਉਣਾ ਚਾਹੀਦਾ, ਤਾਂ ਇਹ ਅਰਥ ਠੀਕ ਬਣਨਗੇ। ਇਹਦੇ ਅੱਗੇ ਤਾਂ ਹੈ ਨੀ ਕੋਈ ਗਿਣਤੀ ਵਾਚਕ ਅੱਖਰ ਜੀ,
ਹੈ ਨੀ ਹੈ। ਉਹ ਮਨ ਤਾਂ ਕਰਤਾ ਨਾ, ਖੇਤ ਦੀ ਗੱਲ ਆ ਗਈ, ਮਣਾ ਮੂੰਹ ਪੈਦਾ ਹੁੰਦਾ ਹੁੰਦਾ, ਬੱਬੇ ਦਾ ਮਾਮਾ ਬਣਾਤਾ।
ਠੀਕ ਹੈ ਜੀ,
ਇਹ ਅਕਲਬੰਦੀ ਕੀਤੀ ਹੈ ਕਿਸੇ ਵਿਦਵਾਨ ਨੇ।
ਅੱਛਾ ਜੀ, ਇਹ ਫਿਰ ਵਿਕਾਰ ਤੇ ਰੁਕਾਂਗੇ ਜੀ, ਹਲ ਵਿਚਾਰ ਵਿਕਾਰ। ਠੀਕ ਹੈ ਜੀ,
ਵਿਚਾਰ ਦਾ ਵਿਕਾਰਾਂ ਵਾਸਤੇ ਕਰੀ ਦੀ, ਜਿਵੇਂ ਆਪਾਂ ਗੋਡੀ ਕਰਦੇ ਹਾਂ, ਗੋਡੀ ਕਾਹਦੇ ਵਾਸਤੇ ਕਰਦੇ ਹਾਂ? ਆ ਜਿਹੜਾ ਘਾਹ ਫੂਸ ਹੈ ਵਿੱਚੋਂ ਕੱਢਦੀ ਹੈ ਫਸਲ ਚੋਂ। ਸ਼ਬਦ ਵਿਚਾਰ ਕਿਉਂ ਕਰਦੇ ਹਾਂ? ਕਿਤੇ ਗਲਤੀ ਨਾਲ ਕੋਈ ਗਲਤ ਨੀ ਅਰਥ ਸਮਝੀਏ।
ਠੀਕ ਹੈ ਜੀ, ਫਿਰ ਇਹਨੂੰ ਪੜਾਂਗੇ ਜੀ। ਹਲ ਵਿਚਾਰ ਵਿਕਾਰ ਬਣ ਹੁਕਮੀ ਖੱਟੇ ਖਾਏ, ਨਾਨਕ ਲੇਖੇ ਮੰਗੀਏ ਔਤ ਜਣਿੰਦਾ ਜਾਏ।
ਜਿਹੜੇ ਮੰਗਦੇ ਨੇ ਨਾ, ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ, ਮੰਗਣ ਨਾ ਤਾਂ ਸਾਨੂੰ ਆਰਡਰ ਨਹੀਂ ਹੈ ਕੁਛ, ਸਿਰਫ ਇੱਕ ਗੱਲ ਦਾ ਆਰਡਰ ਹੈ, ਨਾਨਕ ਮੰਗੇ ਨਾਮਦਾਨ, ਕਿਰਪਾ ਕਰੋ ਹਰੇ, ਬਾਕੀ ਤਾਂ ਹੁਕਮ ਹੈ ਜੀ। ਜਦ ਬਿਨ ਮੰਗਿਆ ਹੀ ਦਿੰਦਾ ਹੈ, ਉਹ ਦਵਾਈ ਡਾਕਟਰ ਤੋਂ ਮੰਗ ਕੇ ਨੀ ਲਈ ਦੀ ਹੁੰਦੀ, ਡਾਕਟਰ ਦਵਾਈ ਮਰਜ਼ੀ ਨਾ ਦਿੰਦਾ। ਤੁਸੀਂ ਮਿੱਠੀ ਦਵਾਈ ਮੰਗੋ, ਤੁਹਾਨੂੰ ਪਹਿਲਾਂ ਸ਼ੂਗਰ, ਡਾਕਟਰ ਕਿਵੇਂ ਦੇ ਦੂਗਾ? ਇਸ ਕਰਕੇ
ਨਹੀਂ, ਲੇਖਾ ਮੰਗੀਏ ਦੀ ਗੱਲ ਆ ਰਹੀ ਹੈ, ਇਹ ਤਾਂ ਨੀ ਵੀ ਜਿਵੇਂ ਅੱਗੇ ਹੈਗਾ ਬੈਠਾ ਖੋਲ ਬਹੀ, ਉਸ ਤਰ੍ਹਾਂ ਤਾਂ ਨੀ, ਨਾਨਕ ਲੇਖਾ ਮੰਗੀਏ।
ਜਿਹੜਾ ਮੰਗਦਾ ਉਹੀ ਤੇਰਾ ਲੇਖਾ ਲਿਖਿਆ ਜਾਣਾ, ਉਹਨੇ ਦਿਲ ਕਾਲਾ ਹੋ ਜਾਣਾ ਤੇਰਾ, ਉਹ ਕੀਦਾ ਕੱਟ ਕੇ ਤੈਨੂੰ ਦੇ ਦੇਵੇ, ਤੇਰਾ ਹਿੱਸਾ ਤੈਨੂੰ ਆਪੇ ਦੇਈ ਜਾਂਦਾ। ਹਾਂਜੀ,
ਔਤ ਜਣਿੰਦਾ ਜਾਏ,
ਔਤ ਜਿਹੜਾ ਹੁੰਦਾ ਉਹਦੀ ਔਲਾਦ ਨੀ, ਔਲਾਦ ਨੀ ਨਾ ਹੁੰਦੀ, ਪੁੱਤਾ ਜਿਹਨੂੰ ਕਹਿੰਦੇ ਨੇ, ਜਣਿੰਦਾ ਜਾਏ, ਹਾਂ ਉਹ ਔਲਾਦ ਵਾਲਾ ਬਣਦਾ ਆਪਣੇ ਆਪ ਨੂੰ, ਬਿਲਕੁਲ ਬਹੁਤ ਸਾਰੀ ਔਲਾਦ ਪੈਦਾ ਕਰਨ ਨੂੰ। ਉਹ ਨਹੀਂ ਮੰਗੇ ਤੇ ਮਿਲਦਾ ਕੁਛ ਵੀ, ਉਹ ਕੰਮ ਨਾ ਕਰ ਵੀ ਔਤ ਕਹੇ ਮੇਰੀ ਸਾਰੀ ਔਲਾਦ ਮੇਰੀ ਹੋਈ ਹੈ, ਮੈਂ ਸਾਰੀ ਔਲਾਦ ਮੈਨੂੰ ਦੇ ਦੇ, ਕਿਸੇ ਨੂੰ ਪੁੱਤ ਨਾ ਦੇ, ਕਿਸੇ ਨੂੰ ਪੁੱਤ ਨਾ ਦੇ, ਸਾਰੇ ਪੁੱਤ ਮੈਨੂੰ ਦੇ ਦੇ, ਉਹ ਤਾਂ ਉਹ ਗੱਲ ਹੈ ਜਿਹੜਾ ਮੰਗਦਾ। ਇਹ ਚੀਜ਼ ਖਾਇਸ਼ ਜਿਹੜੀ ਹੈ ਵੀ ਕਿਸੇ ਰੱਬਾ ਕਿਸੇ ਨੂੰ ਪੁੱਤ ਨਾ ਦੇ, ਦੁਨੀਆਂ ਦੇ ਸਾਰੇ ਪੁੱਤ ਮੇਰੇ ਘਰੇ ਪੈਦਾ ਹੋ ਜਾਣ, ਤੇ ਖਾਜਾ ਆਖ ਗਵਾਈ ਹੈ, ਜੋ ਦਿੱਤਾ ਖਾ ਲੋ, ਮੰਗ ਕੇ ਤਾਂ ਭਰੋਸਾ ਗਵਾ ਲਈਦਾ, ਉਹ ਕਹਿੰਦਾ ਇਹਨੂੰ ਤਾਂ ਮੇਰੇ ਤੇ ਭਰੋਸਾ ਹੀ ਨਹੀਂ ਹੈ, ਆਖ ਕੇ ਤਾਂ ਮੰਗ ਕੇ ਤਾਂ ਗਵਾ ਲਈਦੀ, ਆਪਣਾ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ ਪਰਮੇਸ਼ਰ ਨਾਲ ਮੰਗਣ ਤੇ। ਹਾਂਜੀ,
ਮਹੱਲਾ ਪਹਿਲਾ, ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ, ਹਲ ਹਲੇਮੀ ਹਾਲੀ ਚਿੱਤ ਚੇਤਾ ਵੱਤਰ ਵਖਤ ਸੰਜੋਗ।
ਜੇ ਭਾਵ ਜਿਹੜਾ ਅੰਦਰ ਪ੍ਰੇਮ ਹੈ ਨਾ, ਉਹ ਭੂਮੀ ਬਣੇ, ਹਿਰਦੇ ਚ ਪ੍ਰੇਮ ਹੋਵੇ, ਮਤਲਬ ਹਿਰਦਾ ਪ੍ਰੇਮ ਦੇ ਨਾਲ ਭਰਪੂਰ ਹੋਵੇ। ਭੋਏ ਭੋਏ ਹਿਰਦਾ ਹੁੰਦਾ ਨਾ ਜ਼ਮੀਨ।
ਠੀਕ ਹੈ ਜੀ,
ਹਿਰਦੇ ਚ ਪ੍ਰੇਮ ਹੋਵੇ ਔਰ ਪਵਿੱਤਰਤਾ ਹੋਵੇ, ਐਸੀ ਧਰਤੀ ਤੇ ਜਿਹੜੀ ਪ੍ਰੇਮ ਜਿਹਦੇ ਵਿੱਚ ਹੋਵੇ ਹਿਰਦੇ ਚ, ਉਹਦੇ ਚ ਨਾਮ ਰਸ ਪੈ ਜਾਵੇ, ਗਿਆਨ ਜਿਹੜਾ ਹੈਗਾ ਗੁਰਬਾਣੀ ਦਾ, ਗਿਆਨ ਰੂਪੀ ਪਾਣੀ ਪੈ ਜਾਵੇ, ਰਾਮ ਉਦਕ ਜੇ ਉਹ ਚ ਪੈ ਜਾਵੇ।
ਤੇ ਬਲੇਦ ਕੀ ਹੁੰਦਾ?
ਬਲੇਦ ਵੱਢ ਲੈਣਾ।
ਅੱਛਾ, ਇਹਨਾਂ ਨੇ ਬਲੇਡ ਕਰਤਾ, ਅਰਥ ਵੀ ਬਲਦ ਹੁੰਦਾ,
ਬਲੇਡ ਹੁੰਦਾ, ਬੰਨ ਲੈਣਾ ਕਿਸੇ ਚੀਜ਼ ਨੂੰ ਚਾਰੇ ਪਾਸੇ ਰੱਸਾ ਮਾਰ ਲੈਣਾ, ਵੜ ਲੈਣਾ, ਐਸਾ ਸੰਤੋਖ ਹੋਵੇ ਜਿਹੜਾ ਟੁੱਟ ਨਾ ਸਕੇ ਬਿਲਕੁਲ, ਜਿਹਨੂੰ ਕੱਟਿਆ ਹੀ ਸਕਦਾ ਸੰਤੋਖ ਐਸਾ, ਜਿਹਨੂੰ ਮਾਇਆ ਤੋੜੇ ਨੀ ਸਕਦੀ, ਕੋਈ ਸ਼ਕਤੀ ਤੋੜ ਨੀ ਸਕਦੀ ਜਿਹੜੀ ਰੱਸੀ ਨੂੰ, ਸੰਤੋਖ ਐਸਾ ਹੋ,
ਸਤ ਸੰਤੋਖ,
ਸਤ ਸੰਤੋਖ ਹੋਵੇ, ਉਹਦੇ ਨਾਲ ਫਿਰ ਮਨ ਵੜਿਆ ਜਾਂਦਾ, ਘਿਰ ਜਾਂਦਾ, ਮਨ ਰੁਕ ਜਾਂਦਾ, ਉਹਦਾ ਬੰਦਾ ਮਨ ਰੁਕ ਜਾਂਦਾ, ਗਿਆਨ ਦਾ ਬੰਦਾ ਬਣ ਰਿਹਾ।
ਠੀਕ ਹੈ ਜੀ, ਸਤ ਸੰਤੋਖ ਦਾ ਤਗ ਹੋ ਗਿਆ ਸਮਝੋ, ਤਗ ਨੇ ਮਨ ਨੂੰ ਬਸ ਕਰ ਲਿਆ। ਹਾਂਜੀ,
ਹਾਂ, ਧਾਗੇ ਨਾਲ ਬੰਨ ਲਿਆ ਸਤ ਸੰਤੋਖ ਦੇ।
ਇਹਦਾ ਮਤਲਬ ਜਨਾਵੇ ਜਿਹੜੇ ਜਨੇਊ ਪਾਉਂਦੇ ਸੀ ਉਹ ਦੱਸਣਾ ਤਾਂ ਇਹੀ ਚਾਹੁੰਦੇ ਸੀ ਵੀ ਉਹਨਾਂ ਅੰਦਰ ਸੰਤੋਖ ਪੈਦਾ ਹੋ ਗਿਆ, ਪਰ ਹੋਇਆ ਨੀ ਸੀ। ਹਾਂਜੀ,
ਭਾਵਨਾ ਉਹ ਰਹੀ ਨਾ, ਤਾਂ ਹੀ ਦੱਸੀ ਸੀ ਵੀ ਇਹ ਚੱਲ ਬਾਹਰਲੇ ਜੇ ਸਰੀਰ ਦਾ ਜਨੇਊ ਹੈ, ਤੁਸੀਂ ਨਹੀਂ ਮੰਨਦੇ ਅੰਦਰਲੇ ਦਾ, ਆ ਉਹ ਪਾਓ ਇੱਕ ਹੋਰ, ਕੱਲੇ ਜਨੇਊ ਨਾਲ ਨੀ ਗੱਲ ਬਣਨੀ।
ਹਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਕਤ ਸੰਜੋਗ।
ਹੁਣ ਹਾਲੀ ਜਿਹੜਾ ਹੈਗਾ, ਜਿਹੜੀਆਂ ਲਕੀਰਾਂ ਅੱਗੇ ਕੱਢਣੀਆਂ ਨੇ, ਜਿੱਥੇ ਜਿੱਥੇ ਅੱਗੇ ਖੇਤ ਦੂਜੇ ਤਿਆਰ ਕਰਨੇ ਨੇ, ਹਲੇਮੀ ਦੀ ਭਾਸ਼ਾ ਵਰਤਦੀ ਹੈ, ਜਿੱਥੇ ਕੁਛ ਬੀਜਣਾ ਤੁਸੀਂ ਹਲ ਚਲਾਉਣਾ ਨਾ, ਉੱਥੇ ਹਲੇਮੀ, ਉੱਥੇ ਵੀ ਸ਼ਕਤੀ ਦੇ ਬੋਲ ਚਾਹੀਦੇ, ਸਖਤੀ ਦੇ ਬੋਲ ਚਾਹੀਦੇ ਨੇ, ਚੋਰ ਆਰਾਮ ਖੋਰ ਜਿਹੜੇ ਨੇ ਦੂਜੇ ਨੇ ਸਾਖਤ ਨੇ ਉਹਨਾਂ ਵਾਸਤੇ ਸਖਤੀ, ਜਾਂ ਉਹ ਮਤ ਜਿਹਨਾਂ ਦੇ ਅੰਦਰ ਹੈ ਉਹਨੂੰ ਤੋੜਨ ਵਾਸਤੇ ਉਹ ਬੋਲ ਬੋਲਣੇ ਨੇ, ਭੰਨਣ ਵਾਸਤੇ, ਬੀਜਣ ਵਾਸਤੇ ਨੀ, ਬੀਜਣ ਵਾਸਤੇ ਹਲੇ ਨੀ, ਬੀਜਣ ਵੇਲੇ ਧਰਤੀ ਜਾਂ ਤਿਆਰ ਕਰਨੀ ਹੈ, ਫਲ ਹਲੇ ਨੀ, ਭਾਸ਼ਾ ਪ੍ਰੇਮ ਦੀ ਨਿਮਰਤਾ ਦੀ, ਹਾਲੀ ਚਿੱਤ, ਮਨ ਹਾਲੀ ਨੀ ਬਣਨਾ ਕਦੇ ਵੀ, ਮਨ ਚਿੱਤ ਮਨ ਤਾਂ ਹੈ ਉਹ ਨੀ ਹੁਣ ਇਸ ਵੇਲੇ, ਸਤਿਗੁਰ ਕੀ ਸੇਵਾ ਹੈ ਹੁਣ ਇੱਥੋਂ ਸ਼ੁਰੂ ਹੋ ਗਈ, ਫਲ ਹਲੇ ਵੀ ਹਾਲੀ ਚਿੱਤ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਚਿੱਤ ਚੇਤਾ ਵਤਰ ਵਕਤ ਸੰਜੋਗ, ਚੇਤਨਾ ਜੇ ਚਿੱਤ ਦੇ ਵਿੱਚ ਉਹਦੇ ਨਵੀਂ ਪੈਦਾ ਹੋ ਜਾਵੇ, ਚਿੱਤ ਉਹਦਾ ਗੱਲ ਹੈ ਸਤ ਕੱਲ ਦੇ ਗੁਰਬਾਣੀ ਦੀ, ਜੇ ਉਹਦੇ ਚਿੱਤ ਤੇ ਅਸਰ ਹੋ ਜਾਵੇ, ਚਿੱਤ ਤੇ ਜੇ ਮਨ ਤੇ ਅਸਰ ਹੋ ਗਿਆ ਵੀ ਚਿੱਤੇ ਬਣ ਗਿਆ, ਬੱਤਰ ਵਕਤ ਸੰਜੋਗ, ਉਧਰ ਬੱਤਰ ਹੋਵੇ ਉਧਰ ਵਕਤ ਹੋਵੇ ਤਾਂ ਕਿਤੇ ਸੰਜੋਗ ਹੁੰਦਾ, ਤਿੰਨੇ ਘੜੀਆਂ ਮਿਲਣ, ਕਿਰਪਾ ਹੋਵੇ ਕੁਛ ਇਹ ਚਾਹੁੰਦਾ ਹੋਵੇ, ਕੁਛ ਬੋਲਣ ਵਾਲੇ ਦੇ ਪੱਲੇ ਹੋਵੇ, ਕੁਛ ਪਰਮੇਸ਼ਰ ਚਾਹੁੰਦਾ ਹੋਵੇ, ਕੁਛ ਲੈਣ ਵਾਲਾ ਪਰਮੇਸ਼ਰ ਨੇ ਸੰਜੋਗ ਮਿਲਾਇਆ ਹੋਵੇ, ਕੁਛ ਲੈਣ ਵਾਲੇ ਦੀ ਵੀ ਇੱਛਾ ਹੋਵੇ, ਤਾਂ ਤਾਂ ਕੁਛ ਉੱਗਦਾ, ਤਾਂ ਇਹ ਸਿਰੇ ਚੜ੍ਹਦੀ ਹੈ, ਨਹੀਂ ਤਾਂ ਬਸ ਬੂਕਾ ਗਿਆ ਬਹੁਤ ਹੀ ਹੈ।
ਅੱਛਾ, ਹਲ ਤੇ ਹਾਲੀ ਚ ਕੀ ਫਰਕ ਹੁੰਦਾ ਜੀ?
ਹਾਲੀ ਚਲਾਉਣ ਵਾਲਾ, ਹਲ ਜਿਹੜਾ ਚਲਾਉਣਾ, ਗਿਆਨ ਤਾਂ ਚਲਾਉਣਾ, ਹਲ ਤਾਂ ਗਿਆਨ ਦਾ ਹੀ ਹੈ ਨਾ, ਉਹਨੂੰ ਕਿਵੇਂ ਗਿਆਨ ਸ਼ਬਦ ਕਿਵੇਂ ਦੇਣੇ ਨੇ ਮਤ ਨੂੰ?
ਹਲ ਫਿਰ ਮਨ ਹੈ ਜੀ, ਹਲ ਹਲੇਮੀ,
ਮਨ ਥੋੜੀ ਹਲ,
ਹਾਂਜੀ
ਹਲੇਮੀ ਹੈ, ਹਲੇਮੀ ਨੇ ਨਿਮਰਤਾ ਹੁੰਦੀ ਹੈ ਹਲੇਮੀ ਦਾ,
ਨਹੀਂ ਪਰ ਹਲ ਹਲ ਔਰ ਹਾਲੀ ਦਾ ਕੀ ਫਰਕ ਹੈ ਆਪਸ ਚ?
ਹਲ ਗਿਆਨ ਹੈ, ਹਾਲੀ ਦੇਣ ਵਾਲਾ ਗਿਆਨ, ਹਾਂ ਗੁਰਮਤ ਤਾਂ ਹਲ ਹੈ, ਹਲ ਤਾਂ ਗੁਰਮਤ ਹੀ ਰਹੂ, ਕਾਫੂ ਤਾਂ ਉਹਦੇ ਨੇ ਪੱਟਣਾ ਕੱਟਣਾ ਵਿੱਚੋਂ, ਦੇਣ ਵਾਲੇ ਦੇ ਹੱਥ ਕੁਛ ਨੀ ਹੈ, ਦੱਸਣ ਵਾਲੇ ਦੇ ਹੱਥ ਕੁਛ ਨੀ ਹੈਗਾ, ਚਲਾਉਣ ਵਾਲੇ ਦੇ ਹੱਥ ਕੀ ਹੈ, ਕੰਮ ਤਾਂ ਕਰਨਾ ਹਲ ਲਈ ਥੱਲੇ, ਜੇ ਉਹਦਾ ਫਾੜਾ ਕਾਇਮ ਹੈ, ਬੜਬੜੀਆਂ ਜੜਾਂ ਨੂੰ ਵੱਢ ਕੇ ਪਰੇ ਮਾਰੂਗਾ, ਜਿਹੜੇ ਪਹਿਲੇ ਬੂਟੇ ਨੇ ਉਹ ਵੀ ਤਾਂ ਪੁੱਟਣੇ ਨੇ, ਹਲੇ ਪੁੱਟਣੇ ਨੇ, ਉਹ ਗੁਰਮਤ ਨੇ ਪੁੱਟਣੇ ਨੇ, ਉਹ ਮਿੱਥਿਆ ਜਿਹੜੀਆਂ ਮਿੱਥਾਂ ਨੇ, ਮਿੱਥਾਂ ਦੇ ਹਲ ਚੱਲਣੇ, ਹੁਣ ਗੁਰਮਤ ਦਾ ਹੀ ਹਲ ਚੱਲਣਾ, ਹੋਰ ਕਾਹਦਾ ਚੱਲਣਾ, ਚਲਾਉਣ ਵਾਲਾ ਹਲ ਹੀ ਹੈ।
ਹਾਲੀ ਤੋਂ ਕੀ ਭਾਵ ਲਵਾਂਗੇ ਆਪਾਂ?
ਹਾਲੀ ਜਿਹੜਾ ਬੋਲਣ ਵਾਲਾ, ਦੱਸਣ ਵਾਲਾ, ਉਹ ਹਾਲੀ ਹੈ।
ਅੱਛਾ ਜੀ,
ਸਮਝਾਉਣ ਵਾਲਾ ਹਾਲੀ ਹੈ, ਜੋ ਕੀ ਸਮਝਾਈ ਜਾ ਰਹੀ ਹੈ ਉਹ ਹਾਲ ਹੈ, ਇੰਨੀ ਗਹਿਰਾਈ ਤੇ ਪਰਮਤ ਉਤਰ ਗਈ ਉਹਦੇ ਅੰਦਰ, ਓਨੀ ਗਹਿਰਾਈ ਤੇ ਜੜਾਂ ਪੱਟੀਆਂ ਰਹੀਆਂ ਪਰ ਬੜੇ ਦਰਖਤਾਂ ਦੀਆਂ, ਓਨੀਆਂ ਸਾਰੀਆਂ ਬਿਮਾਰੀਆਂ ਬਾਹਰ ਕੱਢੀਆਂ, ਸਾਰੀਆਂ ਨੂੰ ਧੁੱਪ ਲੱਗ ਗਈ।
ਹਾਲ ਦਾ ਦੱਸੋ ਵੀ ਜਿਹੜੀ ਹਲੇਮੀ ਹੈ ਇਹ, ਫਿਰ ਹਾਲ ਹਲੇਮੀ ਬੁੱਧੀ ਨੂੰ ਕਿਹਾ ਵੀ ਬੁੱਧੀ ਚ ਹਲੇਮੀ ਰਹੇ,
ਬੁੱਧੀ ਔਰ ਚਿੱਤ ਦਾ ਦੋ ਹੈ ਹੀ ਨਹੀਂ, ਇੱਕੋ ਹੀ ਹੈ, ਚਾਹੇ ਬੁੱਧੀ ਕਹਿ ਲੋ ਚਾਹੇ ਚਿੱਤ ਕਹਿ ਲੋ, ਦੇਣ ਵੱਲ ਉਹ ਤਾਂ ਇੱਕੋ ਹੀ ਗੱਲ ਹੈ, ਤੁਸੀਂ ਚਿੱਤ ਕਹਿ ਲੋ ਚਾਹੇ ਬੁੱਧੀ ਕਹਿ ਲੋ, ਉਹਦੇ ਉਹਦੇ ਚੇਤਨ ਨੇ ਉਹਦੇ ਕੋਈ ਫਰਕ ਨਹੀਂ।
ਹਲ ਨੇ ਬਾਉਣਾ ਹੈ ਨਾ,
ਗੁਰਮਤ ਨੀ ਬਾਉਣਾ ਹੈ, ਸਾਡੇ ਕੋਲ ਗੁਰਮਤ ਨਾ ਹੋਵੇ, ਹਲੇ ਨਾ ਹੋਵੇ, ਚਿੱਤ ਕੀ ਕਰ ਲੂ, ਗੁਰ ਕੀ ਕਰ ਲੂਗਾ?
ਅੱਛਾ, ਤੇ ਜਿਹੜੀ ਗੁਰਮਤ ਦਾ ਨੂੰ ਜਿਹੜਾ ਗਿਆਨ ਹੈ ਉਹ ਚਿੱਤ ਤੋਂ ਆ ਰਿਹਾ, ਹਾਲੀ ਤੋਂ ਆ ਰਿਹਾ ਜੀ?
ਚੇਤਨ ਨਹੀਂ ਦੇਣਾ ਗਿਆਨ ਦੂਏ ਨੂੰ, ਹਰੀ ਚੇਤਨ ਹੈ।
ਠੀਕ ਹੈ, ਉਹ ਤਾਂ ਠੀਕ ਹੈ, ਪਰ ਹੈ ਕੌਣ? ਇਹ ਚਿੱਤ ਹੈ, ਚਿੱਤ ਹੈ ਕਿ ਪਰਮੇਸ਼ਰ ਹੈ?
ਪਰਮੇਸ਼ਰ ਦਾ ਇੱਥੇ ਕੀ ਕੰਮ? ਆਦਮੀ ਦੇ ਰੂਪ ਚ ਉਹ ਤਾਂ ਕਿੰਨੇ ਇੱਕ ਹੋ ਗਏ, ਵਿਆਪ ਹਾਲੀ ਹੈ ਬਣਦਾ ਫਿਰ ਫਿਰੇ ਕੇ ਫਿਰ ਇੱਕ ਹੈ। ਤ੍ਰਿਤੀਆ ਤੀਨੇ ਸਮਕਾਲ ਲਿਆਵੇ ਆਨੰਦ ਮੂਲ ਪਰਮ ਪਦ ਕਵੇ ਉਹਨੀ ਤੇ ਲੈ ਗਏ ਸੀ ਕਿਸੇ ਵੇਲੇ ਤੈਨੂੰ ਹੁਣ ਉਹਦਾ ਇਲਾਜ ਕਰਦਾ ਇਹਦੇ ਤੈਨੂੰ ਨੇ ਪਹਿਲਾਂ ਇਹਦੇ ਆਪ ਤੈਨੂੰ ਤੇ ਹੁਣ ਤਾਂ ਡਾਕਟਰ ਹੈ ਪਹਿਲਾਂ ਮਰੀਜ਼ ਸੀ ਇਹ ਡਾਕਟਰ ਹੈ ਹਲੇਮੀ ਕਹਿੰਦੇ ਹੁਣ ਹਲੇਮੀ ਆ ਗਈ ਹੁਣ ਕਰੂਰਤਾ ਛੱਡਤੀ ਬੋਲਣੀ ਬਿਟ ਬੋਲਣਾ ਜੀ ਹਰਸੱਜਣ ਸਵਾਮੀ ਮੋਰਾ ਸੰਤ ਮਿਲਿਆ ਕੁਛ ਸੁਣੀਏ ਕਹੀਏ ਮਿਲੇ ਅਸੰਤ ਮਾਸਟਰ ਕਰ ਲਈਏ ਕਹਿੰਦਾ ਜੇ ਅਸੰਤ ਹੋਵੇ ਉੱਥੇ ਬੋਲੋ ਹੀ ਨਾ ਉੱਥੇ ਹਲੇਮੀ ਨਾਲ ਗੱਲ ਕਰੋ ਆਪਾਂ ਝਗੜਾ ਉਹਨਾਂ ਨੇ ਮੰਨਣਾ ਨੀ ਆਪਾਂ ਝਗੜਾ ਕਰਨਾ ਹਲੇਮੀ ਦਾ ਮਤਲਬ ਇਹ ਹੈ।
ਠੀਕ ਹੈ ਜੀ। ਹਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਕਤ ਸੰਯੋਗ
ਜਿਨਕ ਚੇਤਾ ਹੈ ਜਿਨਕ ਚੇਤਨ ਹੈ ਕੋਈ ਜਿਨਕ ਚੇਤਨ ਤੂੰ ਹੈ ਜਿਨਕ ਤੇਰੇ ਕੋਲ ਗਿਆਨ ਹੈ ਵਕਤ ਮਿਲਦਾ ਸੰਯੋਗ ਹੁੰਦਾ ਕਿਸੇ ਨਾਲ ਮੇਲ ਹੁੰਦਾ ਉਹਨਾਂ ਕੋਲ ਵਰਪਾਈ ਚੱਲ ਬੀਜੀ ਚੱਲ ਗਾ
ਨਹੀਂ ਇਹ ਉਸ ਤਰ੍ਹਾਂ ਨੀ ਹੈਗਾ ਜੇ ਹੋਏ ਤਾਂ ਹੋਵੇ ਰੁੱਤੀ ਹੋ ਰੁੱਤ ਹੋਏ ਇਹ ਵਕਤ ਰੁੱਤ ਦੀ ਗੱਲ ਵਾਸਤੇ ਆ ਰਹੀ ਹੈ ਜੀ
ਉਹ ਆਪਣੇ ਅੰਦਰ ਦੀ ਗੱਲ ਹੈ ਬੀਜ ਹੋਵੇ ਵੀ ਚਾਹੇ ਜੇ ਰੁੱਤ ਨੀ ਹੋਵੇ ਤਾਂ ਜੰਮਦਾ ਇਹ ਤਾਂ ਰੁੱਤ ਹੈ ਹੁਣ ਦੱਸਣ ਵਾਲਾ ਗੱਲ ਹੈ ਇੱਥੇ ਤਾਂ ਰੁੱਤ ਹੈ ਉਹ ਵਿੰਗ ਹੈ ਉਹ ਜਿਹਦੀ ਗੱਲ ਕਰੀਏ ਉਹੀ ਤਾਂ ਸਤਿਗੁਰ ਹੈ ਗੁਰਮੁਖ ਤਾਂ ਹੈ ਪਹਿਲਾਂ ਗਾਂ ਕੀ ਕਰ ਰਿਹਾ ਉਹ ਜਿੱਥੇ ਕਹਿੰਦੇ ਤੁਹਾਨੂੰ ਸੰਤ ਮਿਲਿਆ ਕੋਈ ਸੁਣੀਏ ਕਹੀਏ ਮਿਲੇ ਸੰਤ ਬੰਸ਼ ਕਰ ਰਹੀ ਹੈ ਜੇ ਸਹਿਯੋਗ ਹੋ ਜਾਂਦਾ ਕੋਈ ਸੰਤ ਮਿਲਦਾ ਉੱਥੇ ਟੀਕਾ ਲਾ ਦੋ ਗੱਲ ਕਰ ਦੋ ਜੇ ਕੋਈ ਉਹਦੇ ਅੰਦਰ ਗਲਤ ਫਹਿਮੀ ਹੈ ਉਹਨੂੰ ਹਲੇਮੀ ਨਾਲ ਦੂਰ ਕਰੋ ਸਮਝਾ ਕੇ ਹਲੇਮੀ ਦੇ ਸ਼ਬਦ ਵਰਤੋ ਜੜ ਤਾਂ ਪੁੱਟਣੀ ਹੈ ਉਹਦੀ ਜ਼ਰੂਰ ਆਪਾਂ ਨੇ ਕਿਹੜਾ ਗਲਤ ਪੌਦਾ ਖੜਾ ਗਲਤ ਧਾਰਨਾ ਖੜੀ ਹੈ ਪਰ ਹਲੇਮੀ ਨਾ ਪੁੱਟਣੀ ਹਮਦਰਦੀ ਨਾਲ ਉਹਨੂੰ ਸਮਝਾਉਣਾ ਤੇਰੇ ਫਾਇਦੇ ਦੀ ਗੱਲ ਹੈ ਮੰਨਣੀ ਨਾ ਮੰਨਣੀ ਤੇਰੀ ਮਰਜ਼ੀ ਚਿੱਤ ਵਿੱਚ ਜੋ ਚੇਤਾ ਯਾਦਾਸ਼ਤ ਹੈ ਸਾਡੀ ਜੋ ਸਾਡੇ ਕੋਲ ਗਿਆਨ ਹੈ ਵਕਤ ਜਿਹਾ ਮਿਲੂਗਾ ਸਹਿਯੋਗ ਹੋਊਗਾ ਉਹੀ ਦੇਵਾਂਗੇ ਉਹੀ ਆਪਣੇ ਅੰਦਰ ਦਾ ਪਾਣੀ ਉਹ ਦੂਏ ਦੇ ਨਵੀਂ ਦੂਏ ਦੇ ਅੰਦਰ ਜਾਊਗੀ ਬੇਗੇ ਦੇ ਅੰਦਰ ਜੋ ਪਾਣੀ ਹੈ ਇਹ ਉਹੀ ਵਰਸੂਗਾ ਦੂਏ ਦੇ ਘਰ ਜਾ ਕੇ ਹੋਰ ਕਿੱਥੋਂ ਲੈ ਕੇ ਆਊਗਾ ਇਹ ਗੱਲ ਹੋਰ ਤਰੀਕੇ ਨਾਲ ਕਹਿਤੀ ਹੋਰ ਤਰੀਕੇ ਨਾਲ ਗੱਲ ਭਾਵਨਾ ਹੋ ਗਈ ਹੈ ਸ਼ਬਦਾਂ ਦਾ ਫਰਕ
ਇੱਥੇ
ਪੱਤਰ ਕਹਿਤਾ ਜਿੰਨਾ ਕੁ ਬੱਦਲ ਚ ਪਾਣੀ ਹੈ ਉਹਨਾਂ ਕੁ ਵਰਸ ਜੂਗਾ
ਠੀਕ ਹੈ ਜੀ ਵਕਤ ਸੰਯੋਗ ਤੋਂ ਕੀ ਭਾਵ ਬਣਦਾ ਜੀ
ਜਿਵੇਂ ਸੰਯੋਗ ਹੋਇਆ ਨਾ ਲੈਣਾ ਮਿਲਿਆ ਨਾਨਕ ਨੂੰ ਸੰਯੋਗ ਦਾ ਹੀ ਵਕਤ ਸੀ ਨਾ
ਠੀਕ ਹੈ ਜੀ
ਹਲੇਮੀ ਦਾ ਹਾਲ ਚਲਾ ਕੇ ਜਿਹੜੀ ਪੱਥਰ ਦੀ ਮਨੌਤੀ ਪੁੜਤੀ ਅੰਦਰੋਂ ਕਹਾਣੀ ਤਾਂ ਆਪਾਂ ਜਾਣੀ ਲੈ ਸਕਦੇ ਹਾਂ ਵੀ ਉਹ ਐ ਤਾਂ ਤੁਸੀਂ ਕਿਸੇ ਨੂੰ ਸਵਾਰ ਸਕਦੇ ਹੋ ਤੁਹਾਡੀ ਗੱਲ ਕੋਈ ਮੰਨ ਸਕਦਾ ਹੈ ਹਲੇਮੀ ਨਾਲ ਜੇ ਤੁਸੀਂ ਦੂਆ ਭਾਸ਼ਾ ਵਰਤੋਂਗੇ ਫੇਰ ਨੀ ਗੱਲ ਕਿਸੇ ਨੇ ਮੰਨਦੀ ਪਰ ਕੋਈ ਮੰਨ ਲਵੇ ਤੁਹਾਡਾ ਗੱਲ ਨੂੰ ਐਕਸੈਪਟ ਕਰਨ ਚਾਹੁੰਦਾ ਹੋਵੇ ਉੱਥੇ ਤੁਹਾਨੂੰ ਕਰਵੀ ਗੱਲ ਵਰਤਣ ਦੀ ਲੋੜ ਨਹੀਂ ਹੈ ਜੇ ਉਹਦੇ ਅੰਦਰ ਕੋਈ ਮਨੌਤ ਗਲਤ ਹੈ ਵੀ ਉਹਨੂੰ ਪ੍ਰੇਮ ਦੀ ਭਾਸ਼ਾ ਦੇ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ ਜੇ ਉਹਦੇ ਅੰਦਰ ਇੱਛਾ ਹੈ ਮੰਨਣ ਦੀ ਜਿਗਿਆਸੂ ਹੈ ਜੇ ਜਿਗਿਆਸੂ ਨਾ ਹੋਰ ਤਰ੍ਹਾਂ ਦੀ ਬੋਲੀ ਬੋਲਣੀ ਹੈ ਸਾਖਤ ਨਾ ਹੋਰ ਤਰ੍ਹਾਂ ਦੀ ਬੋਲੀ ਬੋਲਣੀ ਇਹਦਾ ਫਰਕ ਹੈ ਕਿਆ ਸੰਯੋਗ ਦਾ ਵਕਤ ਆਊ ਤਾਂ ਇਸ ਤਰੀਕੇ ਦਾ ਹਾਲ ਹਲੇਮੀ ਦੀ ਬੋਲੀ ਚਾਹੀਦੀ
ਠੀਕ ਹੈ ਜੀ
ਹਾਂਜੀ
ਨਾਉ ਬੀਜ ਬਖਸ਼ੀਸ਼ ਬੋਹਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ
ਬੀਜਣਾ ਕੀ ਹੈ ਬੀਜਣਾ ਤਾਂ ਨਾਮ ਹੈ ਅਗਲੇ ਦੇ ਅੰਦਰ ਵੀ ਜੋ ਸਿੱਖਿਆ ਦੇਣੀ ਹੈ ਉਹ ਤਾਂ ਨਾਮ ਹੈ ਸਿੱਖਿਆ ਦੇਣੀ ਹੈ ਬੀਜਣਾ ਤਾਂ ਨਾਮ ਹੈ ਜੇ ਬਖਸ਼ਿਸ਼ ਹੋ ਗਈ ਉਹਦੇ ਤੇ ਬੋਹਲ ਦੇ ਅੰਦਰ ਆਵੇ ਤਿਆਰ ਹੋ ਜਾਣਾ ਪਰਮੇਸ਼ਰ ਦੀ ਬਖਸ਼ਿਸ਼ ਹੋਊ ਬੋਹਲ ਫਿਰ ਹੋ ਜੂਗਾ ਬਖਸ਼ੀਸ਼ ਬੋਹਲ ਉਹਦੇ ਵੀ ਢੇਰ ਲੱਗ ਜੂਗਾ ਲੱਗੇ ਗਿਆ ਲੱਗਦਾ ਹੀ ਰਿਹਾ
ਦੁਨੀਆਂ ਸਗਲ ਦਰੋਗ
ਆ ਦੁਨੀਆਂ ਸਗਲ ਦਰੋਗ ਦੁਨੀਆਂ ਜਿਹੜੀ ਜਿਹੜੀ ਲੈਂਦੀ ਰਹੂਗੀ ਰੋਗ ਰਹਿਤ ਹੁੰਦੀ ਜਦ ਨਾਮ ਪ੍ਰਚਲਿਤ ਹੋਊਗਾ ਜਿਹੜਾ ਰੋਗ ਰਹਿਤ ਹੋਣਾ ਚਾਹੁੰਦਾ ਹੋ ਸਕਦਾ ਸਾਰੀ ਦੁਨੀਆਂ ਹੀ ਦਰੋਗ ਹੋ ਸਕਦੀ ਹੈ ਪਰ ਜੇ ਕੋ ਖਾਵੇ ਜੇ ਕੋ ਪੁੱਛੇ ਕਿਸਕਾ ਹੋਏਗਾ ਇਹ ਤਾਂ ਸ਼ਰਤ ਹੈ ਦਵਾਈ ਦੀ ਜ਼ਰੂਰ ਨਾਮ ਦਾਰੂ ਦੀ ਇਹ ਤਾਂ ਸ਼ਰਤ ਹੈ ਦੁਨੀਆਂ ਸਾਰੀ ਦਰੋਗ ਹੋ ਸਕਦੀ ਹੈ
ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ
ਨਾਨਕ ਕਹਿੰਦਾ ਜੇ ਕਿਰਪਾ ਹੋਵੇ ਨਦਰੀ ਕਰਮ ਹੋਵੇ ਕਿਰਪਾ ਹੋਵੇ ਮਿਹਰ ਹੋਵੇ ਪਰਮੇਸ਼ਰ ਦੀ ਔਰ ਇਹਦਾ ਆਪਣਾ ਵੀ ਇੱਛਾ ਹੋਵੇ, ਬਸ ਫੇਰ ਸਾਰੇ ਬਜੋਗ ਲੈ ਜਾਂਦੇ ਨੇ। ਫੇਰ ਤਾਂ ਕੋਈ ਅੜਕਾ ਹੈ ਹੀ ਨਹੀਂ। ਅੜਕਾ ਕੀ ਹੈ? ਅੜਕਾ ਸਾਡਾ ਆਪਣਾ ਮਨ ਜਿਹੜਾ ਹੈਗਾ ਉਹ ਤਿਆਰ ਨਹੀਂ ਲੈਣ, ਆਪਣੀ ਉਹ ਸਲਾਹ ਹੈ ਨੀ। ਬਾਕੀ ਗੁਰਬਾਣੀ ਵੀ ਹੈ, ਗੁਰਬਾਣੀ ਦੀ ਵਿਚਾਰ ਵਾਲੇ ਵੀ ਰਹੇ ਨੇ, ਭਗਤ ਵੀ ਰਹੇ ਨੇ। ਪਰਮੇਸ਼ਰ ਦੀ ਵੀ ਇੱਛਾ ਸੀ, ਉਹਨੇ ਪ੍ਰਗਟਾਏ ਕਿਉਂ ਸੀ, ਜੁਗ ਜੁਗ ਉਪਾਏ ਕਿਉਂ ਸੀ ਵੀ ਦੁਨੀਆਂ ਦਰੋਗ ਹੋ ਜਾਵੇ। ਦੁਨੀਆਂ ਦੇ ਲੋਕ ਜਿਹੜੇ ਦਰੋਗ ਹੋਣਾ ਚਾਹੁੰਦੇ ਨੀ, ਉਹਨਾਂ ਦੀ ਮਰਜ਼ੀ, ਜਿਹੜੇ ਚਾਹੁੰਦੇ ਨੇ ਹੋ ਜਾਂਦੇ ਨੇ। ਸਾਰੀ ਉਹ ਦੁਨੀਆਂ ਹੋ ਸਕਦੀ ਹੈ ਦਰੋਗ ਜੇ ਚਾਹੇ ਪਾਤਾਂ।
ਠੀਕ ਹੈ ਜੀ। ਪੌੜੀ, ਮਨ ਮੁਖੀ ਮੋਹ ਗੁਬਾਰ ਹੈ, ਦੂਜੇ ਭਾਏ ਬੋਲੇ, ਦੂਜੇ ਭਾਏ ਸਦਾ ਦੁੱਖ ਹੈ, ਨਿਤ ਨੀਰ ਵਿਰੋਲੇ।
ਜਿਹੜੇ ਮਨਮੁੱਖ ਨੇ ਉਹ ਮੋਹ ਦੇ ਹਨੇਰੇ ਚ ਵਿਚਾਰੇ ਗੁੰਮ ਹੋਏ ਹੋਏ ਨੇ, ਗੁਬਾਰ ਮੋਹਾਂ ਦੇ ਅੰਦਰ ਬਿਲਕੁਲ ਅੰਧਕਾਰ ਪੈਦਾ ਕੀਤਾ ਹੋਇਆ। ਦੂਜੇ ਭਾਏ ਬੋਲਣਾ, ਉਹ ਤਾਂ ਮਾਇਆ ਦੀ ਗੱਲ ਕਰਦੇ ਨੇ, ਜਦ ਵੀ ਕਰਦੇ ਨੇ। ਜਿੰਨੀਆਂ ਸਕੀਮਾਂ ਨੇ ਸਭ ਸੰਸਾਰੀ ਮਾਇਆ ਇਕੱਠੀ ਕਰਦੀਆਂ, ਮਾਇਆ ਪੈਦਾ ਕਰਦੀਆਂ ਜਾਂ ਗੁਜਰਾਨ ਕਰਦੀਆਂ, ਸਿਰਫ ਦੁਨਿਆਵੀ ਦੁਨਿਆਵੀ ਗੱਲਾਂ ਨੇ। ਦੁਨੀਆਂ ਦਾ ਜੀਵਨ ਸੁਖੀ ਕਿਵੇਂ ਹੋਵੇ, ਦੁਨੀਆਂ ਚ ਅਸੀਂ ਤਰੱਕੀ ਕਿਵੇਂ ਕਰ ਸਕਦੇ ਹਾਂ, ਉਹ ਬੋਲ ਹੈ। ਉਹਨਾਂ ਦਾ ਤਾਂ ਇੰਨਾ ਕੁ ਉਪਦੇਸ਼ ਇੱਥੇ ਟੱਕੇ ਨੇ। ਦੂਜੇ ਭਾਏ ਸਦਾ ਦੁੱਖ ਹੈ, ਔਰ ਦੂਜੀ ਜਿਹੜੀ ਮਾਇਆ ਦੀ ਭੁੱਖ ਹੈ, ਇਹਦੇ ਤਾਂ ਸਦਾ ਦੁੱਖੇ ਦੁੱਖ ਨਿਕਲਦਾ ਹੈ, ਕਦੇ ਕਿਸੇ ਨੂੰ ਨੀ ਮਿਲਿਆ। ਜਿੰਨਾ ਜ਼ਿਆਦਾ ਮਾਇਆ ਬੜਾ ਹੋਊਗਾ, ਓਨੀ ਜ਼ਿਆਦਾ ਚਿੰਤਾ ਹੋਊਗੀ। ਦੁੱਖ ਹੈ,
ਨਿਤ ਨੀਰ ਵਿਰੋਲਾ,
ਰੋਜ਼ ਪਾਣੀ ਦੇ ਲਟਕਣ ਵਾਲੀ ਗੱਲ ਹੈ, ਲੱਭਦਾ ਵਿੱਚੋਂ ਕੁਛ ਨਹੀਂ ਹੈ। ਇਹ ਜਿਹੜੇ ਦੂਈਆਂ ਕਥਾ ਕਹਾਣੀਆਂ ਵੀ ਸੁਣਾਉਂਦੇ ਨੇ ਗੁਰਮਤ ਛੱਡ ਕੇ, ਉਹ ਵੀ ਨੀਰ ਵਿਰੋਲਣ ਵਾਲੀ ਓ ਗੱਲ ਹੈ। ਉਹ ਦੂਜੇ ਪਾਏ ਉਹਨਾਂ ਨੂੰ ਵੀ ਮਾਇਆ ਦੀ ਭੁੱਖ ਹੈ। ਕੋਈ ਕੀਰਤਨ ਕਰਦਾ ਪਹਿਲਾਂ ਪੈਸੇ, ਕੋਈ ਸੰਤ ਉਹ ਕਰਦੇ ਨੇ ਦੀਵਾਨ ਲਾਉਂਦੇ ਨੇ, ਉਹ ਵੀ ਪਹਿਲਾਂ ਪੈਸੇ ਬੂਰਲੀ ਸੀਟ ਤੇ ਬੈਠੂ 1000 ਰੁਪਏ। ਇਹ ਸਭ ਵਪਾਰ ਹੈ ਉਹਨਾਂ ਦਾ। ਉਹ ਉੱਥੇ ਪਾਣੀ ਲਟਕਾਉਂਦਾ, ਉੱਥੇ ਨੀਰ ਵਿਰੋਲਣ ਵਾਲੀ ਗੱਲ ਹੈ। ਹਾਂਜੀ,
ਗੁਰਮੁਖੀ ਨਾਮ ਧਿਆਈਐ, ਮੱਥੀ ਤਤ ਕਢੋਲੈ, ਅੰਤਰ ਪ੍ਰਗਾਸ ਘਟ ਚਾਨਣਾ, ਹਰ ਲੱਦਾ ਟੋਲੈ।
ਗੁਰਮੁਖਾਂ ਨੇ ਕੀ ਕੀਤਾ? ਨਾਮ ਧਿਆਇਆ, ਨਾਮ ਦੇ ਵਿੱਚ ਧਿਆਨ ਰੱਖਿਆ। ਨਾਮ ਕੀ ਹੈ? ਇਹ ਟੋਲਣਾ, ਇਹ ਲੱਭਣਾ, ਇਹ ਮੱਥਣਾ, ਇਹਦਾ ਮੰਥਨ ਕੀਤਾ, ਇਹਦੀ ਖੋਜ ਕੀਤੀ ਹੈ, ਕੱਢ ਲਿਆ। ਨਾਮ ਕੱਢ ਲੈਂਦੇ ਨੇ ਗੁਰਬਾਣੀ ਚੋਂ, ਗੁਰਬਾਣੀ ਚ ਨਾਮ ਸਮਾਇਆ ਹੋਇਆ। ਗੁਰਮੁਖੀ ਨਾਮ ਧਿਆਈਐ, ਜਾਂ ਗੁਰਬਾਣੀ ਪੜ੍ਹਦੇ ਸੀ, ਨਾਮ ਕੀ ਹੈ ਇਹ ਧਿਆਨ ਰੱਖ ਕੇ ਪੜ੍ਹੀ ਹੈ, ਗੁਰਬਾਣੀ ਸਮਝੀ ਹੈ, ਵਿਚਾਰੀ ਹੈ। ਮਤ ਤਤ ਕਢੋਲਾ, ਬਸ ਮੰਥਨ ਕਰਕੇ ਗੁਰਬਾਣੀ ਦਾ ਤਤ ਕੱਢ ਲਿਆ, ਬਾਹਰ ਤਤ ਗਿਆਨ ਸਮਝ ਲਿਆ। ਅੰਤਰ ਪ੍ਰਗਾਸ, ਅੰਦਰ ਚਾਨਣ ਵੀ ਹੋ ਗਿਆ ਉਹਨਾਂ ਦੇ, ਹੋ ਜਾਂਦਾ ਘੱਟ ਚਾਨਣਾ, ਹਿਰਦੇ ਅੰਦਰ ਹਿਰਦੇ ਚਾਨਣ ਹੋ ਜਾਂਦਾ। ਹਰ ਲੱਦਾ ਟੋਲੇ, ਅੰਦਰੋਂ ਹਰ ਜਿਹੜਾ ਸੀ ਲੱਭ ਲੈਂਦੇ ਨੇ, ਉਹਨਾਂ ਨੂੰ ਹਰ ਮਿਲ ਜਾਂਦਾ। ਅੰਦਰ ਚਾਨਣ ਹੋ ਗਿਆ ਤਾਂ ਹਰ ਤਾਂ ਅੰਦਰ ਹੀ ਹੈ ਨਾ।
ਠੀਕ ਹੈ ਜੀ।
ਹਰ ਜਪ ਹਿਰਦੇ ਮਾਹੇ, ਹਿਰਦੇ ਚ ਹਰ, ਘੱਟ ਘੱਟ ਮੈਂ ਹਰ ਜੂ ਬਸਿਆ, ਜਾਂ ਘੱਟ ਚ ਚਾਨਣ ਹੋ ਗਿਆ, ਹਰ ਦਾ ਦਰਸ਼ਨ ਹੋ ਗਿਆ, ਹਰ ਲੱਭਿਆ।
ਹਰ ਨੂੰ ਟੋਲਦੇ ਸੀ ਉਹ ਲੱਭਿਆ ਆਇਆ ਹੈ ਜੀ,
ਲੱਭਿਆ ਆਇਆ।
ਆਪੇ ਭਰਮ ਭੁਲਾਇੰਦਾ, ਕਿਛ ਕਹਿਣ ਨਾ ਜਾਈ।
ਆਪੇ ਭਰਮ ਭੁਲਾਇੰਦਾ, ਕਿਛ ਕਹਿਣ ਨਾ ਜਾਈ। ਜਿਹੜੇ ਭਰਮ ਚ ਭੁਲਾਏ ਹੋਏ ਨੇ, ਉਹ ਵੀ ਇਹਨੇ ਆਪੇ ਭੁਲਾਏ ਨੇ। ਉਹਨਾਂ ਬਾਰੇ ਅਸੀਂ ਕੁਛ ਨੀ ਕਹਿ ਸਕਦੇ। ਉਹ ਵੀ ਦੇਖੋ ਸੁਣਦੇ ਸਾਰੀ ਗੱਲ ਨੇ, ਸਾਡੀ ਪਰਵਾਹ ਨੀ ਕਰਦੇ। ਪਤੰਦਰ ਇਹ ਪਤਾ ਨੀ ਕੀ ਉਹਨੇ ਟੀਕਾ ਲਾਇਆ ਉਹਨਾਂ ਦੇ, ਇਹਦੇ ਬਾਰੇ ਅਸੀਂ ਨੀ ਕੁਛ ਕਹਿ ਸਕਦੇ। ਉਹ ਕਿਉਂ ਨੀ ਮੰਨਦੇ, ਕਿਉਂ ਨੀ ਮੰਨਣ ਦਿੰਦਾ ਉਹਨਾਂ ਨੂੰ? ਹਾਂਜੀ, ਇਹ ਸਾਡੀ ਵੀ ਸਮਝ ਤੇ ਕਹਿੰਦੇ ਬਾਹਰੇ ਆ।
ਠੀਕ ਹੈ, ਇਹਦਾ ਕਾਫੀ ਆ ਵੀ ਫੇਰ ਵਾਹਵਾ ਸੱਚੇ ਪਾਤਸ਼ਾਹ ਨੂੰ ਸੱਚੀ ਨਾ ਮਿਲਦਾ ਹੈ ਜੀ। ਠੀਕ ਹੈ, ਇੱਥੇ 17ਵੀਂ ਪੌੜੀ ਸਮਾਪਤੀ ਹੈ ਜੀ।